ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ, ਹਰਮਨ ਰੇਡੀਓ, ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਪੰਜਾਬੀ ਰੇਡੀਓ, ਪੰਜਾਬੀ ਰੇਡੀਓ, ਪੰਜਾਬੀ
ਰੇਡੀਓ। ਮੈਂ ਮੂਰਖ ਕੀ ਕੇਤ ਕਬਾਤ ਹੈ ਕੋਟ ਪਰਾਦੀ ਤਰਿਆਰੇ ਗੁਰ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਭਾਸ ਨਾ ਪਰਿਆਰੇ ਬੇਸਮਾਰ ਅਥਾਹ ਅਗਣਤ ਅਤੁਲੈ ਜਿਉ ਬਲਾਵਹ ਤਿਉ ਨਾਨਕ ਦਾਸ ਬੋਲੈ ਜਿਉ ਬਲਾਵ ਹੋ ਤਿਉ ਨਾਨਕ ਦਾਸ ਬੋਲੈ। ਸਾਹਿਬੇ ਕਮਾਲ, ਸਾਹਿਬੇ ਇਕਬਾਲ, ਸਾਹਿਬੇ ਦੋ ਆਲਮ, ਸਰਵਰ ਏ ਕੈਨਾਤ, ਹਾਜਰਾ ਹਜੂਰ, ਜਾਹਰਾ ਜਹੂਰ, ਸਰਬ ਕਲਾ ਭਰਪੂਰ, ਸ਼ਬਦ ਗੁਰੂ, ਬਾਣੀ ਗੁਰੂ, ਸੱਚ ਗੁਰੂ, ਸਮਰੱਥ ਗੁਰੂ, ਐਸੀ ਮਹਿਮਾ ਦੇ ਮਾਲਕ, ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਤਿਨ੍ਹਾਂ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਸੰਧਿਆ ਸਮੇਂ ਦੇ ਸਜ ਰਹੇ ਦੀਵਾਨਾਂ ਵਿੱਚ ਹਾਜ਼ਰੀ ਭਰ ਰਹੇ ਵੱਡ ਭਾਗੀ ਸਤਸੰਗੀ ਜਣੋ, ਕਰੋ ਰਸਨਾ ਪਵਿੱਤਰ ਕਲਗੀਧਰ ਪਾਤਸ਼ਾਹ ਜੀ ਵੱਲੋਂ ਬਖਸ਼ੀ ਗੁਰਫਤਿਹ ਆਪਸ ਵਿੱਚ ਸਾਂਝੀ ਕਰਦਿਆਂ ਪ੍ਰੇਮ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਨੁੱਖਾ ਜਨਮ ਬਹੁਤ ਕੀਮਤੀ ਹੈ, ਜਿਸ ਦੀ ਵਰਤੋਂ ਕਰਕੇ ਅਸੀਂ ਪਰਮਾਤਮਾ ਤੱਕ ਪਹੁੰਚ ਸਕਦੇ ਹਾਂ। ਆਤਮਾ ਅਤੇ ਪਰਮਾਤਮਾ ਦਾ ਮਿਲਾਪ ਹੋ ਸਕਦਾ ਹੈ, ਇਹ ਸਿਰਫ ਤੇ ਸਿਰਫ ਇਸੇ ਜੋਨ ਵਿੱਚ, ਇਸੇ ਜਨਮ ਵਿੱਚ ਹੀ ਮੌਕਾ ਮਿਲਿਆ। ਭਾਈ ਪ੍ਰਾਪਤ ਮਾਨੁੱਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਇਹ ਮੌਕਾ ਹੈ ਮੰਜ਼ਿਲ ਨਹੀਂ। ਐਸੇ ਇੱਥੇ ਆ ਕੇ ਅਸੀਂ ਖਤਾ ਖਾਧਾ ਹੈ ਕਿ ਅਸੀਂ ਇਸ ਨੂੰ ਮੰਜ਼ਿਲ ਸਮਝ ਲਿਆ ਵੀ ਸਾਨੂੰ ਜੋ ਮਿਲਣਾ ਸੀ ਉਹ ਮਿਲ ਗਿਆ। ਨਹੀਂ, ਇਹ ਮੌਕਾ ਹੈ ਮੰਜ਼ਿਲ ਨਹੀਂ, ਮੰਜ਼ਿਲ ਹੈ ਸਾਡੀ ਪਰਮਾਤਮਾ। ਭਈ ਪ੍ਰਾਪਤ ਮਾਨੁੱਖ ਦਿਓਹਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਪਰ ਹੋ ਕੀ ਰਿਹਾ? ਅਵਰ ਕਾਜ, ਅਵਰ ਦਾ ਭਾਵ ਹੁੰਦਾ ਹੋਰ। ਜਿੰਨੇ ਵੀ ਮਨੁੱਖ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੰਮ ਕਰਦਾ ਹੈ ਨਾ, ਜੋ ਵੀ ਇਹ ਕਿਰਤ ਵਿਰਤ ਕਰਦਾ ਹੈ, ਇਹ ਹੋਰਨਾਂ ਲਈ ਕਰਦਾ ਪਰ ਆਪਣੇ ਲਈ ਨਹੀਂ ਕਰਦਾ। ਸਾਡਾ ਆਪਣਾ ਆਪ ਕੀ ਹੈ? ਸਾਡੀ ਜਿੰਦ, ਸਾਡਾ ਸ਼ੁੱਧ ਆਪਾ ਆਤਮਾ। ਅਸੀਂ ਜੋ ਕਰਦੇ ਹਾਂ ਆਪਣੇ ਸਰੀਰ ਲਈ ਕਰਦੇ ਹਾਂ, ਆਪਣੇ ਬੱਚਿਆਂ ਦੇ ਸਰੀਰਾਂ ਲਈ ਕਰਦੇ ਹਾਂ, ਆਪਣੇ ਮਾਤਾ ਪਿਤਾ ਦੀਆਂ ਲੋੜਾਂ ਪੂਰੀਆਂ ਕਰਦੇ ਹਾਂ, ਕਰਨੀਆਂ ਚਾਹੀਦੀਆਂ। ਗੁਰਮਤ ਇਹ ਨੁਕਤੇ ਤੇ ਵਿਰੋਧੀ ਨਹੀਂ ਹੈ, ਸਭ ਕਰੋ ਪਰ ਉਹ ਵੀ ਕਰੋ ਜੋ ਆਤਮਾ ਦੇ ਭਲੇ ਵਾਸਤੇ ਹੋਵੇ। ਆਵਰ ਕਾਜ ਤੇਰਾ ਕਿਤੇ ਨਾ ਕਾਮ, ਜੋ ਕੀਤਾ ਹੋਰਾਂ ਲਈ ਕੀਤਾ, ਆਪਣੀ ਜਿੰਦ ਆਪਣੀ ਆਤਮਾ ਵਾਸਤੇ ਤੂੰ ਕੁਝ ਨਹੀਂ ਜੇ ਕੀਤਾ, ਫਿਰ ਕਰਨਾ ਕੀ ਚਾਹੀਦਾ? ਮਿਲ ਸਾਧ ਸੰਗਤ, ਭਜ ਕੇਵਲ ਨਾਮ। ਸਾਧ ਸੰਗਤ ਵਿੱਚ ਮਿਲ ਕੇ ਜਿੱਥੇ ਸੰਗਤ ਦਾ ਮੇਲਾ ਜੁੜਿਆ ਹੈ, ਗੁਰੂ ਕੀ ਹਜ਼ੂਰੀ ਵਿੱਚ ਆ, ਇੱਥੇ ਆ ਕੇ ਕਰਨਾ ਕੀ ਹੈ? ਭਜ ਕੇਵਲ ਨਾਮ। ਸੰਸਾਰ ਦੀਆਂ ਗੱਲਾਂ ਬਾਤਾਂ ਨੂੰ ਇੱਥੇ ਕੋਈ ਥਾਂ ਨਹੀਂ ਹੈ। ਉਹ ਅਸੀਂ ਬਾਹਰ ਬਹੁਤ ਕਰ ਲੈਂਦੇ ਹਾਂ, ਬੜੇ ਸਾਧਨ ਨੇ, ਪਰ ਇੱਥੇ ਕੀ ਕਰਨਾ? ਇੱਥੇ ਸੰਸਾਰ ਦੀਆਂ ਗੱਲਾਂ ਨਹੀਂ ਚੱਲਣੀਆਂ, ਇੱਥੇ ਸਿਰਫ ਤੇ ਸਿਰਫ ਨਿਰੰਕਾਰ ਦੇ ਘਰ ਦੀ ਗੱਲ ਹੋਵੇ। ਮਿਲ ਸਾਧ ਸੰਗਤ ਭਜ ਕੇਵਲ ਨਾਮ। ਪਰ ਹੋ ਕੀ ਗਿਆ? ਕਬੀਰ ਸਾਹਿਬ ਨੇ ਬੜਾ ਪਿਆਰਾ ਵਚਨ ਕੀਤਾ, ਕਹਿੰਦੇ ਮਾਰਗ ਮੋਤੀ ਬੀਥੜੇ। ਮਾਰਗ ਰਸਤੇ ਨੂੰ ਕਹਿੰਦੇ ਨੇ। ਇੱਕ ਰਸਤੇ ਦੇ ਉੱਪਰ ਮੋਤੀ ਬਿਖਰੇ ਪਏ ਸੀ, ਤੇ ਮੋਤੀ ਵੀ ਬੜੇ ਮਹਿੰਗੇ, ਬੇਸ਼ੁਮਾਰ ਕੀਮਤੀ, ਬੜੇ ਮੋਤੀ ਪਏ ਆ ਉੱਥੇ ਮਾਰਗ ਦੇ ਉੱਪਰ ਬਿਖਰੇ ਹੋਏ ਨੇ ਰਸਤੇ ਤੇ। ਅੰਧਾ ਨਿਕਸਿਓ ਆਹੇ, ਉਹ ਰਸਤੇ ਤੇ ਜਿਹੜਾ ਚੱਲਣ ਵਾਲਾ ਰਾਹੀ ਹੈ, ਉਹਦੀਆਂ ਅੱਖਾਂ ਕੰਮ ਨਹੀਂ ਕਰਦੀਆਂ, ਭਾਵ ਕਿ ਦੁਨਿਆਵੀ ਭਾਸ਼ਾ ਵਿੱਚ ਉਹ ਅੰਨਾ ਹੈ। ਅੰਧਾ ਨਿਕਸਿਓ ਆਏ, ਤਾਂ ਹੁਣ ਜੇ ਕੋਈ ਉੱਥੇ ਅੱਖਾਂ ਵਾਲਾ ਹੁੰਦਾ, ਉਹਨੇ ਕੀ ਕਰਨਾ ਸੀ? ਉਹਨੇ ਮੋਤੀ ਚੋਗਣੇ ਸੀ, ਤੇ ਮੋਤੀਆਂ ਦੀ ਕੀਮਤ ਪਵਾ ਕੇ ਉਹਨੇ ਅਮੀਰ ਬਣ ਜਾਣਾ ਸੀ। ਪਰ ਜਦੋਂ ਉਹਦੇ ਉੱਪਰ ਦੀ ਇੱਕ ਅੰਨਾ ਮਨੁੱਖ ਲੰਘ ਰਿਹਾ, ਗੁਜ਼ਰ ਰਿਹਾ, ਉਹ ਕਹਿੰਦਾ ਵੀ ਮੇਰੇ ਪੈਰਾਂ ਹੇਠ ਰੋੜੀਆਂ ਚੁਭਦੀਆਂ। ਹੈ ਮੋਤੀ, ਹੈ ਤਾਂ ਮੋਤੀ ਨੇ, ਪਰ ਉਹਨੂੰ ਵਿਚਾਰੇ ਨੂੰ ਕੀਮਤ ਨਹੀਂ ਪਤਾ, ਉਹਨੂੰ ਕਿਹੜਾ ਦਿਖਦਾ ਕੁਝ। ਉਹ ਕਹਿੰਦਾ ਵੀ ਮੇਰੇ ਪੈਰਾਂ ਹੇਠ ਰੋੜ ਚੁਭਦੇ ਨੇ, ਕੀ ਕਰਾਂ? ਮਾਰਗ ਮੋਤੀ ਬੀਥੜੇ, ਅੰਧਾ ਨਿਕਸਿਓ ਆਏ, ਜੋਤ ਬਿਨਾਂ ਜਗਦੀਸ਼ ਕੀ। ਜੋ ਗੱਲ ਕਬੀਰ ਸਾਹਿਬ ਨੇ ਕਹਿਣੀ ਹੈ ਨਾ, ਉਹ ਅਗਲੀ ਤੁਕ ਵਿੱਚ ਹੈ। ਪਹਿਲੀ ਤੁਕ ਵਿੱਚ ਤਾਂ ਇੱਕ ਪ੍ਰਮਾਣ ਹੈ, ਇੱਕ ਦਲੀਲ ਹੈ, ਇੱਕ ਉਦਾਹਰਣ ਹੈ, ਇੱਕ ਤਸਵੀਰ ਦਿਖਾਤੀ ਵੀ ਜਿਵੇਂ ਇੱਕ ਰਸਤਾ ਹੈ, ਰਸਤੇ ਉੱਪਰ ਮੋਤੀ ਨੀਲਮ ਪੰਨੇ ਪੁਖਰਾਜ ਖਿਲਰੇ ਪਏ ਨੇ, ਜੇ ਉੱਥੇ ਕੋਈ ਅੱਖਾਂ ਵਾਲਾ ਆ ਜਾਂਦਾ ਉਹਨੇ ਚੁਗ ਲੈਣੇ ਸੀ, ਉਹਨਾਂ ਦੀ ਕੀਮਤ ਪਾ ਦੇਣੀ ਸੀ, ਉਹ ਤੋਂ ਕੋਈ ਲਾਹ ਲੈ ਲੈਣਾ ਸੀ। ਪਰ ਹੋਇਆ ਕਿ ਮਨੁੱਖ ਉਹ ਆ ਗਿਆ ਜਿਹਨੂੰ ਦਿਖਾਈ ਕੁਝ ਨਹੀਂ ਦਿੰਦਾ, ਉਹਦੇ ਪੈਰਾਂ ਹੇਠ ਮੋਤੀ ਚੁਭਣ ਲੱਗ ਗਏ। ਉਹ ਕਹਿੰਦਾ ਦੁਨੀਆਂ ਵਾਲਿਓ ਵੀ ਮੇਰੇ ਤਾਂ ਰੋਡ ਚੁਭਦੇ ਨੇ, ਉਹਨੂੰ ਕੀਮਤ ਦਾ ਕੀ ਪਤਾ? ਕਿਉਂ, ਉਹਨੂੰ ਕਿਹੜਾ ਕੁਝ ਦਿਖਾਈ ਦਿੰਦਾ? ਜੇ ਦਿਖਾਈ ਨਹੀਂ ਦਿੰਦਾ ਤੇ ਕੀਮਤ ਦਾ ਨਹੀਂ ਪਤਾ। ਪਰ ਹੁਣ ਕਬੀਰ ਸਾਹਿਬ ਨੇ ਅਗਲੀ ਤੁਕ ਵਿੱਚ ਤੱਤ ਰੱਖ ਤਾ, ਨਿਚੋੜ ਰੱਖਿਆ, ਜੋ ਸੁਨੇਹਾ ਜੋ ਗੱਲ ਕਹਿਣੀ ਉਹ ਅਗਲੀ ਤੁਕ ਵਿੱਚ ਕਹਿਤੀ, ਜੋਤ ਬਿਨਾਂ ਜਗਦੀਸ਼ ਕੀ, ਜਗਤ ਉਲੰਘੇ ਜਾਏ। ਇਸੇ ਤਰ੍ਹਾਂ ਗੁਰੂ ਦੇ ਗਿਆਨ ਤੋਂ ਬਿਨਾਂ, ਜੋਤ ਦਾ ਭਾਵ ਕੀ ਹੁੰਦਾ? ਸੂਝ, ਜੋਤ ਪ੍ਰਕਾਸ਼। ਪ੍ਰਕਾਸ਼ ਵਿੱਚ ਅਸੀਂ ਕੀ ਕਰਦੇ ਹਾਂ? ਸਾਨੂੰ ਰਸਤਾ ਦਿਸਦਾ, ਆਲਾ ਦੁਆਲਾ ਸਾਫ਼ ਦਿਸਦਾ, ਤੇ ਅਸੀਂ ਕੰਮ ਕਾਜ ਕਰ ਲੈਂਦੇ ਹਾਂ। ਹਨੇਰੇ ਵਿੱਚ ਮਨੁੱਖ ਠੋਕਰਾਂ ਖਾਂਦਾ, ਭਟਕ ਜਾਂਦਾ, ਮੰਜ਼ਲਾਂ ਗਵਾਚ ਜਾਂਦੀਆਂ ਨੇ, ਪਰ ਜਿਹੜਾ ਚਾਨਣਾ ਹੋਵੇ ਉਹਦੇ ਵਿੱਚ ਮਨੁੱਖ ਨੂੰ ਸਾਰੀ ਸੁੱਧ ਬੁੱਧ ਪੈ ਜਾਂਦੀ ਹੈ, ਬਣ ਆਉਂਦੀ ਹੈ। ਜੋਤ ਬਿਨਾਂ ਜਗਦੀਸ਼ ਕੀ, ਜਗਤ ਉਲੰਘੇ ਜਾਏ। ਇਸੇ ਤਰ੍ਹਾਂ ਗੁਰੂ ਜੀ ਵੱਲੋਂ ਬਖਸ਼ਿਆ ਗਿਆਨ ਤੇਰੇ ਕੋਲ ਹੁੰਦਾ, ਇਹ ਕੀ ਹੈ? ਜੋਤ। ਗੁਰੂ ਵੱਲੋਂ ਬਖਸ਼ੀ ਸੂਝ, ਗੁਰੂ ਜੀ ਦੀ ਮੱਤ ਤੇਰੇ ਕੋਲ ਹੁੰਦੀ, ਫਿਰ ਤਾਂ ਤੈਨੂੰ ਪਤਾ ਲੱਗਦਾ ਨਾ ਵੀ ਤੇਰੇ ਕੋਲ ਕੀ ਹੈ। ਤੇਰਾ ਇੱਕ ਇੱਕ ਸਵਾਸ ਬੇਸ਼ੁਮਾਰ ਕੀਮਤੀ ਹੈ, ਤੇਰਾ ਸਮਾਂ ਵੀ ਬੇਸ਼ੁਮਾਰ ਕੀਮਤੀ ਹੈ। ਇਸ ਜੀਵਨ ਦੇ ਅੰਦਰ ਬਹੁਤ ਕੁਝ ਹੈ, ਆਹ ਜਿਹੜਾ ਸਰੀਰ ਹੈ ਨਾ ਸਾਡਾ, ਇਹਦੇ ਵਿੱਚ ਬਹੁਤ ਕੁਝ ਹੈ। ਇਹ ਇੱਕ ਕਿਲੇ ਦੀ ਨਿਆਈ ਹੈ ਸਰੀਰ, ਤੇ ਜਿਵੇਂ ਰਾਜਿਆਂ ਦੇ ਕਿਲੇ ਹੁੰਦੇ ਤੇ ਕਿਲਿਆਂ ਵਿੱਚ ਖਜ਼ਾਨੇ ਹੁੰਦੇ, ਉਹਨਾਂ ਦੇ ਬੜਾ ਕੁਝ ਹੋਣਾ। ਕਾਇਆ ਕੋਟ ਅਪਾਰ ਹੈ, ਮਿਲਣਾ ਸੰਜੋਗੀ, ਕਾਇਆ ਵਿੱਚ ਆਪ ਵਸ ਰਹਿਆ, ਆਪੇ ਰਸ ਭੋਗੀ। ਪਰ ਅਸੀਂ ਇਹਦੇ ਵਿੱਚੋਂ ਕੱਢਿਆ ਕੀ ਹੈ? ਚੀਜ਼ਾਂ ਦੋ ਹੀ ਨੇ ਸਰੀਰ ਵਿੱਚ, ਆ ਦੇਹ ਵਿੱਚ ਦੋਏ ਚੀਜ਼ਾਂ ਪਈਆਂ। ਇਹਦੇ ਵਿੱਚ ਸਤ, ਸੰਤੋਖ, ਦਇਆ, ਧਰਮ, ਧੀਰਜ, ਸ਼ੁਭ ਵਿਚਾਰ, ਉਹ ਵੀ ਸਾਡੇ ਅੰਦਰ ਪਈ ਹੈ, ਤੇ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਝੂਠ, ਨਿੰਦਿਆ, ਈਰਖਾ, ਉਹ ਵੀ ਅੰਦਰੇ ਪਿਆ। ਸਭ ਕੁਝ ਅੰਦਰ ਹੀ ਹੈ ਨਾ, ਮਹਾਰਾਜ ਕਹਿੰਦੇ ਨਾਉ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾ। ਇਹੋ ਸਰੀਰ ਸਭ ਧਰਮ ਹੈ ਜਿਸ ਅੰਦਰ ਸੱਚੇ ਕੀ ਵਿੱਚ ਜੋਤ। ਹੁਣ ਇਹਦੇ ਵਿੱਚ ਧਰਮ ਵਰਤਦਾ, ਧਰਮ ਸਰੀਰ ਵਿੱਚ ਧਰਮ ਦੀ ਪ੍ਰਕਿਰਿਆ। ਧਰਮ ਕਿਹਨੂੰ ਕਹਿੰਦੇ ਨੇ? ਦੋ ਤੋਂ ਇੱਕ ਹੋ ਜਾਣਾ। ਬਹੁਤ ਧਿਆਨ ਲਾ ਕੇ ਬੇਨਤੀ ਸੁਣਿਓ, ਦੋ ਤੋਂ ਇੱਕ ਹੋਣਾ। ਹੁਣ ਕੀ ਹੈ? ਆਤਮਾ ਵੱਖ ਫਿਰਦੀ ਹੈ ਤੇ ਪਰਮਾਤਮਾ ਵੱਖ ਹੈ, ਪਰ ਜਦੋਂ ਆਤਮਾ ਤੇ ਪਰਮਾਤਮਾ ਦਾ ਮੇਲ ਹੋ ਜੇ, ਕੌਣ ਕਰਾਏਗਾ? ਧਰਮ ਕਰਾਏਗਾ। ਜਦੋਂ ਅਸੀਂ ਧਰਮ ਦੇ ਗੁਣਾਂ ਨੂੰ, ਧਰਮੀ ਸੁਭਾਅ ਨੂੰ ਆਪਣੇ ਜੀਵਨ ਵਿੱਚ ਲਾਗੂ ਕਰਾਂਗੇ, ਦੋ ਤੋਂ ਇੱਕ ਹੋ ਜਾਣਾ, ਜਾਂ ਐ ਕਹਿ ਦੀ ਵੀ ਦਵੈਤਾ ਭਾਦ ਨੂੰ ਮਿਟਾ ਦੇਣਾ ਤੇ ਇੱਕ ਰਹਿ ਜਾਣਾ। ਧਰਮ ਦੋ ਤੋਂ ਇੱਕ ਬਣਾਉਂਦਾ, ਧਰਮ ਸਾਨੂੰ ਇੱਕ ਕਰਦਾ। ਕਦੇ ਸੋਚਿਆ ਆਪਾਂ ਨੇ? ਹੁਣ ਪਾਤਸ਼ਾਹ ਨੇ ਕਹਿ ਦਿੱਤਾ ਵੀ ਜੇ ਤੂੰ ਧਰਮ ਸਿੱਖਣਾ ਨਾ ਧਰਮ, ਤਾਂ ਆਪਣੇ ਸਰੀਰ ਤੂੰ ਹੀ ਸਿੱਖ ਲਾ। ਮਹਾਰਾਜ ਵੀ ਸਰੀਰ ਤਾਂ ਹਰ ਰੋਜ਼ ਮੈਂ ਆਪਣਾ ਵੇਖਦਾ ਸ਼ੀਸ਼ੇ ਦੇ ਅੱਗੇ, ਅੰਗ ਪ੍ਰਤੰਗ ਮੈਨੂੰ ਦਿਖਾਈ ਦਿੰਦੇ ਆ, ਪਰ ਇਹਦੇ ਵਿੱਚ ਧਰਮ ਵਾਲੀ ਕਿਹੜੀ ਗੱਲ ਹੈ? ਉਹ ਕਹਿੰਦੇ ਖੋਜ ਕੇ ਤਾਂ ਵੇਖ ਲਾ, ਖੋਜ ਕੇ ਤਾਂ ਵੇਖ ਲਾ। ਹੁਣ ਹੁੰਦਾ ਕੀ ਹੈ, ਕਈ ਵਾਰੀ ਮਨੁੱਖ ਨੇ ਨਾ ਵਾਟ ਤੈਅ ਕਰਨੀ ਹੈ, ਰਸਤੇ ਤੈਅ ਕਰਨੇ ਨੇ, ਗੱਡੀ ਮੋਟਰ ਕਾਰ ਦਾ ਕੋਈ ਸੰਬੰਧ ਨਹੀਂ, ਤੁਰਿਆ ਜਾ ਰਿਹਾ, ਇਹਦੇ ਪੈਰ ਥੱਕ ਗਏ, ਪੈਰ ਥੱਕ ਗਏ ਤੇ ਸਾਰਾ ਸਰੀਰ ਟੁੱਟਿਆ ਟੁੱਟਿਆ, ਪਰ ਹੁਣ ਅੱਖਾਂ ਅਜੇ ਵੀ ਖੁੱਲੀਆਂ ਨੇ, ਸਰੀਰ ਆਰਾਮ ਚਾਹੁੰਦਾ ਪਰ ਇਹਨੇ ਮੰਜ਼ਿਲ ਮਕਸੂਦ ਤੇ ਪਹੁੰਚਣਾ, ਅੱਖਾਂ ਅਜੇ ਵੀ ਖੁੱਲੀਆਂ ਨੇ, ਹਾਲਾਂਕਿ ਅੱਖਾਂ ਵਿੱਚ ਨੀਂਦ ਰੜਕਦੀ ਹੈ ਪਰ ਨਹੀਂ, ਅੱਖਾਂ ਖੁੱਲੀਆਂ ਨੇ, ਪਰ ਕਿਹਦੇ ਵਾਸਤੇ? ਪੈਰਾਂ ਵਾਸਤੇ। ਜੇ ਅੱਖਾਂ ਬੰਦ ਹੋ ਗਈਆਂ ਤਾਂ ਪੈਰਾਂ ਤੇ ਚੋਟ ਵੱਜਣੀ ਹੈ। ਅੱਖਾਂ ਖੁੱਲੀਆਂ ਨੇ ਕਿਹਦੇ ਲਈ? ਪੈਰਾਂ ਲਈ। ਅੱਖਾਂ ਨੇ ਕੰਮ ਕੀਤਾ ਕਿਹਦੇ ਵਾਸਤੇ? ਪੈਰਾਂ ਵਾਸਤੇ। ਇਸੇ ਤਰ੍ਹਾਂ ਸਾਡੇ ਕੰਨ ਸੁਣਦੇ ਨੇ, ਕੀ ਕੰਨ ਆਪਣੇ ਲਈ ਸੁਣਦੇ ਨੇ? ਬਿਲਕੁਲ ਨਹੀਂ, ਕੰਨ ਸੁਣਦੇ ਨੇ ਜੀਭ ਵਾਸਤੇ। ਅੱਜ ਦੀ ਮੈਡੀਕਲ ਸਾਇੰਸ ਨੇ ਇਹ ਗੱਲ ਸਿੱਧ ਕਰ ਦਿੱਤੀ ਹੈ, ਕੋਈ ਵੀ ਨਵਜਾਤ ਬੱਚਾ ਉਹਨੂੰ ਕਿਸੇ ਤਹਿਖਾਨੇ ਚ ਰੱਖ ਦੋ, ਉਹਨੂੰ ਕੋਈ ਵੀ ਸ਼ਬਦ ਨਾ ਸੁਣਾਓ ਤੁਸੀਂ ਦੁਨੀਆਂ ਦੀ ਕਿਸੇ ਵੀ ਭਾਸ਼ਾ ਦਾ, ਉਹ ਬੱਚਾ ਬੋਲ ਨਹੀਂ ਸਕੇਗਾ, ਨਹੀਂ ਬੋਲ ਸਕੇਗਾ। ਉਹ ਬੱਚਾ ਉਹੀ ਬੋਲਦਾ ਜੋ ਕੰਨਾਂ ਨਾਲ ਸੁਣਦਾ, ਜਿਹੜੀ ਵੀ ਭਾਸ਼ਾ ਬੱਚੇ ਨੂੰ ਸਿਖਾਓਗੇ ਬੱਚਾ ਉਹੀ ਬੋਲੇਗਾ। ਕੰਨ ਸੁਣਦੇ ਨੇ ਤੇ ਸਾਰਾ ਸੁਣਿਆ ਸੁਣਾਇਆ ਜੀਵ ਅੱਗੇ ਪਰੋਸਦੀ ਹੈ। ਕੰਨਾਂ ਤੇ ਜੀਵ ਦਾ ਕਿੰਨਾ ਆਪਸੀ ਮੇਲ ਹੈ, ਸਹਿਯੋਗ ਹੈ, ਇੱਕ ਹੋ ਕੇ ਚੱਲ ਰਹੇ ਨੇ ਦੋ ਹੀ। ਫਿਰ ਜਿਹੜੇ ਆ ਹੱਥ ਨੇ ਨਾ ਪਿਆਰਿਓ, ਇਹ ਕੰਮ ਕਰਦੇ ਨੇ ਹੱਥ, ਚਾਹੇ ਤਾਂ ਕੋਈ ਹੱਥੀਂ ਕੰਮ ਕਰਦਾ, ਹੱਥ ਦੀ ਕਲਾ ਕਿਸੇ ਕੋਲ, ਚਾਹੇ ਕੋਈ ਦਫ਼ਤਰ ਵਿੱਚ ਬੈਠਾ ਉਹ ਕਲਮ ਚਲਾ ਰਿਹਾ ਜਾਂ ਕੰਪਿਊਟਰ ਦੇ ਬਟਨ ਦੱਬ ਰਿਹਾ, ਹੈ ਤਾਂ ਹੱਥ ਨਾਲ ਹੀ ਹੋ ਰਿਹਾ ਨਾ ਸਾਰਾ ਕੁਝ, ਹੱਥ ਕੰਮ ਕਰਦੇ ਨੇ। ਤੇ ਮਨੁੱਖ ਰੋਜੀ ਰੋਟੀ ਕਮਾ ਕੇ ਘਰੇ ਆਉਂਦਾ ਤੇ ਉਸ ਮਾਇਆ ਵਿੱਚੋਂ ਇਹ ਕੱਪੜੇ ਲਿਆਉਂਦਾ, ਭੋਜਨ ਦਾ ਪ੍ਰਬੰਧ ਕਰਦਾ, ਤਾਂ ਫਿਰ ਹੱਥ ਕੀ ਕਰਦੇ ਨੇ? ਗਰਾਹੀਆਂ ਤੋੜ ਕੇ ਮੂੰਹ ਵਿੱਚ ਪਾਉਂਦੇ ਨੇ, ਪਰ ਹੱਥ ਕਦੇ ਵੀ ਆਪ ਖੁਦ ਰੋਟੀ ਨਹੀਂ ਖਾਂਦੇ। ਰੋਟੀ ਕਮਾਉਂਦੇ ਨੇ, ਕਮਾਈ ਕਰਦੇ ਨੇ, ਗਰਾਹੀਆਂ ਤੋੜ ਕੇ ਮੂੰਹ ਚ ਪਾਉਂਦੇ ਨੇ ਹੱਥ, ਪਰ ਕਦੇ ਅੱਜ ਤੱਕ ਹੱਥਾਂ ਨੇ ਰੋਟੀ ਨਹੀਂ ਖਾਧੀ, ਖਵਾਈ ਹੈ। ਹੱਥ ਸਾਡੇ ਤਨ ਤੇ ਕੱਪੜੇ ਪਹਿਨਾਉਂਦੇ ਨੇ, ਹੱਥ ਕੱਪੜੇ ਪਹਿਨਦੇ ਨਹੀਂ, ਹੱਥ ਫਿਰ ਖਾਲੀ ਨੇ। ਕਿੰਨਾ ਸਹਿਯੋਗ ਹੈ ਆਪਸੀ। ਹੋਰ ਅੱਗੇ ਚੱਲੋ ਤੁਸੀਂ, ਆ ਜਿਹੜਾ ਸਾਡਾ ਮੁੱਖ ਹੈ ਨਾ, ਮੁੱਖ ਸਰੀਰ ਦੇ ਹੋਰ ਵੀ ਇੰਦਰੇ ਨੇ, ਪਰ ਆ ਇਹਨੂੰ ਅਸੀਂ ਮੁੱਖ ਕਹਿੰਦੇ ਹਾਂ। ਕਿਉਂ? ਇਹ ਦੋ ਕੰਮ ਕਰਦਾ, ਇਹ ਬੋਲਦਾ ਵੀ ਹੈ, ਇਹ ਖਾਂਦਾ ਵੀ ਹੈ। ਹੁਣ ਸਾਡੇ ਮੁੱਖ ਵਿੱਚ ਜੀਭ ਵੀ ਅੰਦਰ ਹੈ ਤੇ ਦੰਦ ਵੀ ਅੰਦਰ ਨੇ। ਦੰਦ ਕੀ ਨੇ? ਇਹ ਤਲਵਾਰਾਂ ਦੀ ਨਿਆਈ ਨੇ ਜਿਹੜੇ ਦੰਦ ਨੇ, ਪਰ ਜੀਭ ਅੰਦਰ ਹੈ। ਔਰ ਜੀਭ ਉਹ ਹੈ ਜਿਹਦੇ ਵਿੱਚ ਹੱਡੀ ਕੋਈ ਨਹੀਂ। ਜੀਭ ਇੱਕ ਐਸਾ ਇੰਦਰ ਹੈ ਸਾਡੇ ਸਰੀਰ ਦਾ ਜਿਹਦੇ ਵਿੱਚ ਹੱਡੀ ਕੋਈ ਨਹੀਂ। ਮਾਫ ਕਰਨਾ, ਇੱਕ ਬਚਨ ਕਹਿ ਦਿਆਂ, ਜੇ ਬੰਦੇ ਨੂੰ ਬੋਲਣਾ ਨਾ ਆਵੇ ਹੱਡੀਆਂ ਜ਼ਰੂਰ ਤੜਵਾ ਦਿੰਦੀ ਹੈ। ਜੇ ਬੰਦੇ ਨੂੰ ਜੀਵ ਦੁਆਰਾ ਬੋਲਣਾ ਨਾ ਆਵੇ ਹੱਡੀਆਂ ਤੜਵਾ ਜ਼ਰੂਰ ਦਿੰਦੀ ਹੈ, ਪਰ ਹੱਡੀ ਇਹਦੇ ਵਿੱਚ ਕੋਈ ਨਹੀਂ ਜੀਭ ਵਿੱਚ। ਹੁਣ ਕਿੱਥੇ ਰੱਖੀ ਹੈ ਇਹ? ਸਭ ਤੋਂ ਕੋਮਲ ਇੰਦਰਾ ਜੀਵ ਹੈ, ਪਰ ਰੱਖ ਕਿੱਥੇ ਦਿੱਤੀ? ਦੰਦਾਂ ਦੇ ਅੰਦਰ, ਦੰਦਾਂ ਦੀ ਵਾੜ ਕਰਤੀ, ਜਾਂ ਇਉਂ ਕਹਿ ਲਈਏ ਵਿਚਾਰ ਤੇ ਤਲਵਾਰ ਸਾਡੇ ਮੂੰਹ ਚ ਰੱਖਤੇ ਪਰਮਾਤਮਾ ਨੇ। ਪਰ ਆਪਸੀ ਮੇਲਾ ਦੋਵਾਂ ਦਾ, ਜੀਵਨ ਚੱਲ ਰਿਹਾ। ਹੁਣ ਅੱਜ ਦੁਨੀਆ ਭਟਕ ਕਿਉਂ ਗਈ? ਅੱਜ ਸਾਡੇ ਘਰਾਂ ਚ ਕਾਹਦੇ ਝਗੜੇ ਨੇ? ਸਮਾਜ ਵਿੱਚ ਇੱਕ ਦੇਸ਼ ਦੂਜੇ ਦੇਸ਼ ਨਾਲ ਟਕਰਾ ਰਹੇ ਕਿਉਂ? ਕਿਉਂਕਿ ਸਾਡੇ ਅੰਦਰ ਉਹ ਸੂਝ ਖਤਮ ਹੋ ਗਈ ਕਿ ਅਸੀਂ ਇੱਕ ਹੋਣਾ, ਅਸੀਂ ਰਲ ਕੇ ਚੱਲਣਾ, ਅਸੀਂ ਇੱਕ ਦੂਜੇ ਦਾ ਸਹਿਯੋਗ ਕਰਨਾ, ਉਹ ਚੀਜ਼ ਖਤਮ ਹੋ ਚੁੱਕੀ ਸਾਡੇ ਵਿੱਚੋਂ। ਪਾਤਸ਼ਾਹ ਨੇ ਕਿਹਾ ਸੀ ਧਰਮ ਤਾਂ ਤੇਰੇ ਸਰੀਰ ਵਿੱਚ ਹੀ ਪਿਆ, ਇੱਥੋਂ ਸਮਝ ਲੈ ਤੂੰ। ਇਹੋ ਸਰੀਰ ਸਭ ਧਰਮ ਹੈ, ਜਿਸ ਅੰਦਰ ਸੱਚੇ ਕੀ ਵਿੱਚ ਜੋਤ ਗੋਹਜ ਰਤਨ ਵਿੱਚ ਲੋਕ ਰਹੇ। ਗੋਹਜ ਰਤਨ ਆ ਸਰੀਰ ਦੇ ਵਿੱਚ ਹੀ ਪਏ ਨੇ। ਜਪ ਜੀ ਤਾਂ ਤੁਸੀਂ ਸਾਰੀ ਪੜ੍ਹਦੇ ਹੋ, ਮਹਾਰਾਜ ਬਚਨ ਕਰਦੇ, ਮਤ ਵਿੱਚ ਰਤਨ ਜਵਾਹਰ ਮਾਨਿਕ, ਪਰ ਮਿਲਦੇ ਕਿਵੇਂ ਨੇ? ਜੇ ਇੱਕ ਗੁਰ ਕੀ ਸਿੱਖ ਸੁਣੀ, ਗੁਰੂ ਦੀ ਸਿੱਖਿਆ ਸੁਣ ਕੇ ਜੀਵਨ ਵਿੱਚ ਕਮਾ ਕੇ ਮਿਲਦੇ ਨੇ ਉਹ ਸਤ ਸੰਤੋਖ ਦਇਆ ਧਰਮ ਸਭ ਕੁਝ ਅੰਦਰ ਹੀ ਪਿਆ ਤੇਰੇ। ਮਤ ਵਿੱਚ ਰਤਨ ਜਵਾਹਰ ਮਾਨਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਹੁਣ ਹੈ ਤਾਂ ਸਾਰਾ ਕੁਝ ਅੰਦਰ ਹੀ ਹੈ ਨਾ, ਤੇ ਦੂਜੇ ਪਾਸੇ ਮਹਾਰਾਜ ਕਹਿੰਦੇ ਇਸ ਦੇਹੀ ਅੰਦਰ ਪੰਜ ਚੋਰ ਵਸੈ। ਇੱਕ ਪਾਸੇ ਕਹਿੰਦੇ ਵੀ ਧਰਮ ਤੇਰੇ ਅੰਦਰ ਵਸਦਾ, ਗੋਜ ਰਤਨ ਤੇਰੇ ਵਿੱਚ ਪਏ ਨੇ, ਦੂਜੇ ਪਾਸੇ ਮੇਰਾ ਪ੍ਰੀਤਮ ਕਹਿੰਦਾ ਵੀ ਤੇਰੇ ਅੰਦਰ ਪੰਜ ਹੋਰ ਵੀ ਨੇ। ਇਸ ਦੇਹੀ ਅੰਦਰ ਪੰਜ ਚੋਰ ਵਸੈ, ਕਿਹੜੇ ਕਿਹੜੇ? ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰਾ, ਉਹ ਵੀ ਅੰਦਰ ਹੀ ਪਏ ਨੇ। ਹੁਣ ਦੇਖਣਾ ਤਾਂ ਅਸੀਂ ਹੈ ਨਾ, ਫਿਰ ਵੀ ਕੱਢਣਾ ਕੀ ਹੈ ਬਾਹਰ, ਬਾਹਰ ਕੀ ਕੱਢਣਾ? ਇੱਕ ਸਾਦੀ ਜੀ ਉਦਾਹਰਣ ਦੇ ਦਿਆਂ ਵੀ ਜਿਵੇਂ ਸਾਡੇ ਘਰਾਂ ਵਿੱਚ ਸਵਿੱਚ ਬੋਰਡ ਹੁੰਦੇ ਆ, ਜਿੱਥੋਂ ਅਸੀਂ ਆਪਣੇ ਕਮਰੇ ਦੀ ਲਾਈਟ ਆਨ ਕਰਦੇ ਹਾਂ ਜਾਂ ਏਸੀ ਆਨ ਕਰਦੇ ਹਾਂ, ਸਵਿੱਚਾਂ ਤਾਂ ਸਾਰੀਆਂ ਲੱਗੀਆਂ ਨੇ ਨਾ, ਤੇ ਚੱਲੇਗਾ ਤਾਂ ਉਹੀ ਯੰਤਰ ਹੈ ਜਿਹਦੀ ਸਵਿੱਚ ਹੈ ਉਹੀ ਚੱਲੇਗਾ, ਦੂਜਾ ਨਹੀਂ ਚੱਲੇਗਾ। ਜਿਹਦੀ ਸਵਿੱਚ ਆਨ ਕਰਾਂਗੇ ਉਹੀ ਚੱਲੇਗਾ। ਇਸੇ ਤਰ੍ਹਾਂ ਸਾਡੇ ਆ ਸਰੀਰ ਦੇ ਅੰਦਰ ਗੁਣ ਵੀ ਪਏ ਨੇ, ਅਵਗੁਣ ਵੀ ਪਏ ਨੇ, ਧਰਮ ਵੀ ਅੰਦਰ ਹੀ ਹੈ ਤੇ ਅਧਰਮ ਵੀ ਅੰਦਰ ਹੀ ਹੈ, ਸਾਰਾ ਕੁਝ ਅੰਦਰ ਹੀ ਪਿਆ। ਪਰ ਜਿਹੜਾ ਬਟਨ ਦੱਬਾਂਗੇ ਬਾਹਰ ਉਹੀ ਨਿਕਲੂ। ਤੇ ਗੁਰੂ ਕੀ ਕਰਦਾ ਫਿਰ? ਗੁਰੂ ਦੱਸਦਾ ਵੀ ਆਹ ਬਟਨ ਦੱਬ ਲਾ ਜੇ ਸੁੱਖ ਚਾਹੁਣਾ। ਗੁਰ ਕੀ ਮਤ ਤੂੰ ਲੈ ਇਆਨੇ, ਭਗਤ ਬਿਨਾ ਬਹੁ ਡੂਬੇ ਸਿਆਣੇ। ਵੀ ਆਹ ਬਟਨ ਦੱਬ, ਐਸਾ ਕੰਮ ਮੂਲੇ ਨਾ ਕੀਚੈ, ਜਿੱਤ ਦਰਗਹਿ ਗਿਆ ਹਾਰੀਐ। ਉਹ ਕੰਮ ਨਾ ਕਰੀ ਜਿਹਦੇ ਨਾਲ ਤੇਰਾ ਲੋਕ ਤੇ ਪਰਲੋਕ ਅਜਾਈ ਚਲਾ ਜਾਏ। ਅੱਜ ਸਾਡੇ ਜੀਵਨ ਅੰਦਰ ਪਿਆਰਿਓ ਖੇੜਾ ਚਲਾ ਗਿਆ, ਸਭ ਕੁਝ ਹੈ ਸਾਡੇ ਕੋਲ। ਸੋਹਣੇ ਘਰਾਂ ਵਿੱਚ ਵਸਦੇ ਹਾਂ ਅਸੀਂ, ਸੋਹਣੇ ਵਸਤਰ ਪਾਉਣੇ ਆ, ਮੋਟਰ ਗੱਡੀਆਂ ਕਾਰਾਂ ਸਭ ਕੁਝ ਗੁਰੂ ਨੇ ਦਿੱਤਾ ਹੋਇਆ, ਪਰ ਅੰਦਰਲਾ ਖੇੜਾ, ਅੰਦਰਲਾ ਆਨੰਦ, ਸਹਿਜ ਸ਼ਾਂਤੀ, ਮਨ ਦਾ ਸੁੱਖ, ਪੀਸ ਆਫ ਮਾਇੰਡ ਸਾਡੇ ਜੀਵਨ ਵਿੱਚੋਂ ਚਲੀ ਗਈ ਹੈ। ਕਾਰਨ ਅਸੀਂ ਆਪਣੇ ਅੰਦਰ ਨਾਲੋਂ ਟੁੱਟ ਚੁੱਕੇ ਹਾਂ। ਅੱਜ ਦਾ ਮਨੁੱਖ ਪਦਾਰਥਵਾਦੀ ਹੋ ਗਿਆ, ਪਦਾਰਥ ਨਾਲ ਜੁੜ ਗਿਆ, ਪਦਾਰਥ ਦੀ ਬੌਲਤਾ ਹੋ ਗਈ, ਅਧਿਆਤਮ ਘਟ ਗਿਆ, ਇਹਦੀ ਰੂਹ ਦਾ ਖੇੜਾ ਘਟ ਗਿਆ। ਕਿਉਂ? ਕਿਉਂਕਿ ਮਨੁੱਖ ਆਪਣੇ ਆਪ ਤੋਂ ਟੁੱਟ ਚੁੱਕਿਆ, ਬਾਹਰ ਮੁਖੀ ਹੋ ਗਿਆ, ਅੰਤਰਮੁਖੀ ਨਹੀਂ ਹੋਇਆ। ਤੇ ਸਤਿਗੁਰਾਂ ਦੀ ਬਾਣੀ ਕੀ ਕਹਿੰਦੀ ਹੈ? ਵੀ ਅੰਤਰਮੁਖੀ ਹੋ, ਅੰਦਰ ਨੂੰ ਚੱਲ, ਅੰਦਰ ਤੇਰੇ ਬਹੁਤ ਵੱਡਾ ਖਜ਼ਾਨਾ। ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ। ਆਹ ਜਿਹੜਾ ਸਰੀਰ ਹੈ ਨਾ, ਇਹ ਇੱਕ ਸਮੁੰਦਰ ਦੀ ਨਿਆਈ ਹੈ। ਜਿਵੇਂ ਸਮੁੰਦਰ ਦੇ ਵਿੱਚ ਬੜੇ ਖਣਿਜ ਪਦਾਰਥ ਹੁੰਦੇ ਨੇ, ਪਰ ਉਹ ਕੱਢਣੇ ਪੈਂਦੇ ਨੇ। ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ। ਬਾਣੀ ਗੁਰਬਾਣੀ ਲਾਗੇ ਕਿਵੇਂ ਮਿਲਦੇ ਨੇ ਉਹ ਪਦਾਰਥ ਜਿਹੜੇ ਅੰਦਰ ਪਏ ਨੇ? ਪਾਤਸ਼ਾਹ ਜੀ ਕਹਿੰਦੇ ਬਾਣੀ ਨਾਲ ਤੈਨੂੰ ਲੱਗਣਾ ਪੈਣਾ। ਹੁਣ ਲੱਗਣ ਦਾ ਭਾਵ ਕੀ ਹੈ? ਇੱਕ ਤਾਂ ਉਹ ਹੁੰਦਾ ਵੀ ਕਦੇ ਨਿਤਨੇਮ ਕਰ ਲਿਆ, ਕਦੇ ਨਾ ਕਰਿਆ, ਵੀ ਚਲੋ ਜੀ ਗੁਰਦੁਆਰੇ ਚੱਲਾਂਗੇ, ਕਿੱਦੇ ਜਿੱਦੇ ਸੰਗਰਾਂਦ ਹੋਏਗੀ ਉਹਦੇ ਚੱਲਾਂਗੇ, ਹੋਰ ਦਿਨ ਟਾਈਮ ਹੋਵੇ ਨਹੀਂ ਆਉਣਾ, ਹੋਰ ਦਿਨ ਟਾਈਮ ਹੋਵੇ ਨਹੀਂ ਆਉਣਾ, ਪਰ ਚੱਲਾਂਗੇ ਕਿੱਦੇ ਜਿੱਦੇ ਸੰਗਰਾਂਦ ਹੋਣੀ, ਜਾਂ ਫਲਾਣੇ ਦਿਨ ਜਾਣਾ, ਜਨਮੇਥੇ ਹੋਏ ਨੇ ਸਾਡੇ। ਪਰ ਇੱਥੇ ਪਾਤਸ਼ਾਹ ਕਹਿੰਦੇ ਤੈਨੂੰ ਗੁਰਬਾਣੀ ਨਾਲ ਲੱਗਣਾ ਪੈਣਾ। ਲੱਗਣ ਦਾ ਭਾਵ ਕੀ ਹੈ? ਜਿਵੇਂ ਇੱਕ ਮਿੱਤਰ ਸੀ ਸਾਡਾ ਕੋਈ, ਉਹਨੂੰ ਅਸੀਂ ਰੋਜ਼ ਦੇਖ ਰਹੇ ਹਾਂ ਵੀ ਉਹ ਵਿਹਲਾ ਵਿਚਾਰਾ, ਜਦੋਂ ਵੀ ਵੇਖਦੇ ਵਿਹਲਾ ਹੀ ਹੈ, ਪਰ ਹੁਣ ਉਹ ਕੀ ਕਰਦਾ ਵੀ ਸਵੇਰੇ ਐਨ ਤਿਆਰ ਪਰ ਤਿਆਰ ਹੋ ਕੇ ਨਾ ਸਾਡੇ ਘਰ ਦੇ ਅੱਗਰ ਦੀ ਗੁਜ਼ਰ ਰਿਹਾ। ਉਹਨੂੰ ਪੁੱਛਿਆ ਵੀ ਭਰਾਵਾ ਹੁਣ ਤੂੰ ਕਿੱਧਰ ਜਾਂਦਾ ਹੁੰਦਾ, ਹੁਣ ਤੂੰ ਕਦੇ ਮੈਨੂੰ ਵਿਹਲਾ ਦਿਖੇ ਨਹੀਂ। ਉਹ ਕਹਿੰਦਾ ਮੈਂ ਜੌਬ ਲੱਗ ਗਿਆ, ਹੁਣ ਮੈਂ ਜੌਬ ਲੱਗ ਗਿਆ, ਹੁਣ ਵਿਹਲਾ ਨਹੀਂ ਰਹਿ ਸਕਦਾ ਮੈਂ, ਹੁਣ ਤਾਂ ਬਿਲਕੁਲ ਪੂਰੇ ਟਾਈਮ ਤੇ ਮੈਨੂੰ ਪਹੁੰਚਣਾ ਪੈਣਾ ਕਿਉਂਕਿ ਮੈਂ ਜੌਬ ਤੇ ਲੱਗ ਗਿਆ, ਮੇਰਾ ਹੁਣ ਕੋਈ ਫਰਜ਼ ਹੈ, ਮੇਰੀ ਕੋਈ ਜ਼ਿੰਮੇਵਾਰੀ ਹੈ। ਧਰਮ ਇੱਕ ਜ਼ਿੰਮੇਵਾਰੀ ਦਾ ਨਾਮ ਹੈ, ਧਰਮ ਇੱਕ ਜ਼ਿੰਮੇਵਾਰੀ ਦਾ ਨਾਮ ਹੈ, ਧਰਮ ਇੱਕ ਫਰਜ਼ ਦਾ ਨਾਮ ਹੈ। ਇਹ ਨਹੀਂ ਵੀ ਕਦੇ ਕਰ ਲਿਆ ਕਦੇ ਨਹੀਂ ਕਰ ਲਿਆ, ਨਹੀਂ। ਬਾਣੀ ਗੁਰਬਾਣੀ ਲਾਗੇ ਤਿੰਨ ਹੱਥ ਚੜਿਆ ਰਾਮ। ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਉਹਨਾਂ ਦੇ ਜੀਵਨ ਵਿੱਚ ਨਾ ਇੱਕ ਸਿੱਖ ਦਾ ਜ਼ਿਕਰ ਆਉਂਦਾ ਹੈ। ਕਿੱਥੋਂ ਆਇਆ ਸੀ ਉਹ? ਔਰੰਗਜ਼ੇਬ ਦੇ ਦਰਬਾਰ ਵਿੱਚੋਂ, ਉੱਚੀ ਗੱਦੀ ਤੇ ਬਹਿੰਦਾ ਹੁੰਦਾ ਸੀ ਉਹ, ਉੱਥੇ ਦਾ ਦੀਵਾਨ ਸੀ, ਦੀਵਾਨ ਸੀ ਉਹ, ਤੇ ਉਹ ਬਹਾਦਰ ਸ਼ਾਹ ਨੂੰ ਪੜਾਇਆ ਕਰਦਾ ਸੀ, ਔਰੰਗਜ਼ੇਬ ਦੇ ਪੁੱਤਰ ਨੂੰ। ਇੱਕ ਦਿਨ ਕੀ ਹੋਇਆ, ਕੁਰਾਨ ਸ਼ਰੀਫ ਦੀ ਕਥਾ ਕਰਨ ਵਾਲਾ ਮੌਲਵੀ ਨਾ ਪਹੁੰਚਿਆ, ਤਾਂ ਭਾਈ ਨੰਦ ਲਾਲ ਜੀ ਨੇ ਉਹ ਕਥਾ ਕੀਤੀ ਕੁਰਾਨ ਸ਼ਰੀਫ ਦੀ, ਉਹ ਅਰਥ ਕੀਤੇ, ਉਹ ਵਿਆਖਿਆ ਕੀਤੀ, ਉਹ ਸ਼ਬਦ ਕਹੇ ਜੋ ਅੱਜ ਤੱਕ ਔਰੰਗਜ਼ੇਬ ਨੇ ਕਦੇ ਸੁਣੇ ਨਹੀਂ ਸੀ। ਉਹਦੀ ਵਡਿਆਈ ਕਰਨ ਲੱਗ ਗਿਆ ਔਰੰਗਜ਼ੇਬ ਵੀ ਤੈਂ ਤਾਂ ਅੱਜ ਗੱਲ ਸਿਰੀ ਕਰਾਤੀ, ਬਹੁਤ ਵਧੀਆ ਕਥਾ ਕੀਤੀ। ਤਾਂ ਜਿਹੜੇ ਨਾਲ ਅਮੀਰ ਵਜ਼ੀਰ ਬੈਠੇ ਸੀ ਈਰਖਾ ਕਰਦੀ ਸੀ, ਉਹਨਾਂ ਨੂੰ ਮੌਕਾ ਮਿਲ ਗਿਆ, ਕਹਿੰਦੇ ਜੀ ਵੀ ਚਲੋ ਕਥਾ ਤਾਂ ਵਧੀਆ ਕਰਤੀ ਪਰ ਹੈ ਤਾਂ ਹਿੰਦੂ ਹੀ ਹੈ ਨਾ ਇਹਨੂੰ ਮੁਸਲਮਾਨ ਬਣਾਓ, ਰੋਜ਼ ਹੀ ਸੁਣਿਆ ਕਰਾਂਗੇ ਆਪਾਂ, ਇਹਨੂੰ ਹੁਣ ਮੁਸਲਮਾਨ ਬਣਾਓ। ਤਾਂ ਉਹ ਵਕਤ ਬਹਾਦਰ ਸ਼ਾਹ ਕਹਿਣ ਲੱਗਿਆ ਵੀ ਉਸਤਾਦ ਜੀ ਤੁਹਾਡਾ ਧਰਮ ਖਤਰੇ ਵਿੱਚ ਹੈ, ਜੇ ਤੁਸੀਂ ਬਚਾ ਸਕਦੇ ਹੋ ਤਾਂ ਬਚਾ ਲਓ। ਉਹ ਕਹਿੰਦਾ ਪੁੱਤਰ ਬਚਾਵਾਂ ਕਿੱਥੋਂ, ਤੇਰਾ ਜਿਹੜਾ ਅੱਬਾ ਨਾ ਏ, ਤੇਰਾ ਪਿਓ ਔਰੰਗਜ਼ੇਬ, ਇਹਦਾ ਰਾਜ ਤਾਂ ਸਾਰੇ ਹਿੰਦੁਸਤਾਨ ਵਿੱਚ, ਅੱਜ ਕਿੱਥੇ ਜਾਵਾਂ ਕਿੱਥੋਂ ਲੁਕਾਂ। ਉਹ ਕਹਿੰਦਾ ਮੈਂ ਮੰਨਦਾ ਵੀ ਮੇਰੇ ਪਿਤਾ ਦਾ ਰਾਜ ਸਾਰੇ ਪਾਸੇ ਹੈ, ਪਰ ਇੱਕ ਐਸਾ ਖਿੱਤਾ ਹਿੰਦੁਸਤਾਨ ਵਿੱਚ ਜਿੱਥੇ ਮੇਰੇ ਪਿਓ ਦਾ ਰਾਜ ਨਹੀਂ ਚੱਲਦਾ। ਉਹ ਕਿਹੜਾ? ਕਹਿੰਦਾ ਆਨੰਦਪੁਰ ਸਾਹਿਬ, ਉੱਥੇ ਜਾ। ਆਨੰਦਪੁਰ ਸਾਹਿਬ ਮੇਰੇ ਪਿਤਾ ਦਾ ਰਾਜ ਨਹੀਂ ਚੱਲਦਾ। ਕਹਿੰਦੇ ਫਿਰ ਕਿਹਦਾ ਚੱਲਦਾ ਉੱਥੇ? ਕਹਿੰਦੇ ਉੱਥੇ ਦਾ ਪਰਮਾਤਮਾ ਦਾ ਰਾਜ ਚੱਲਦਾ, ਉਹਨੂੰ ਰਾਜਾ ਮੰਨਦੇ ਨੇ ਆਪਣਾ। ਤੁਮ ਉਹ ਸਭ ਰਾਜਨ ਕੇ ਰਾਜਾ, ਆਪੇ ਆਪ ਗਰੀਵਨ ਵਾਜਾ, ਉੱਥੇ ਉਹਦਾ ਚੱਲਦਾ। ਤਾਂ ਫਿਰ ਘੋੜਾ ਦੜਾਇਆ ਭਾਈ ਨੰਦ ਲਾਲ ਨੇ। ਵਾਰ ਤਾਂ ਬਹੁਤ ਵੱਡੀ ਹੈ ਉਹਨਾਂ ਦੇ ਜੀਵਨ ਦੀ, ਪਰ ਆਪਾਂ ਓਨੀ ਕੁ ਗੱਲ ਕਰੀਏ ਜੋ ਅੱਜ ਦੀ ਕਥਾ ਨਾਲ ਢੁਕਦੀ ਹੈ, ਮਿਲਦੀ ਹੈ। ਤਾਂ ਭਾਈ ਨੰਦ ਲਾਲ ਜੀ ਆ ਗਏ, ਕਹਿੰਦੇ ਸਤਿਗੁਰੂ ਜੀ ਅੰਦਰ ਸੀ, ਆ ਕੇ ਇਹਨੇ ਖਿੜਕੀ ਤੋਂ ਖੜਕਾ ਕੀਤਾ ਵੀ ਦਰਵਾਜ਼ਾ ਖੋਲੋ। ਪਾਤਸ਼ਾਹ ਕਹਿੰਦੇ ਕੌਣ ਹੈ? ਕਹਿੰਦਾ ਜੀ ਮੈਂ ਆ ਮੈਂ। ਕਹਿੰਦੇ ਇੱਥੇ ਮੈਂ ਵਾਲਿਆਂ ਨੂੰ ਕੋਈ ਥਾਂ ਨਹੀਂ, ਇੱਥੇ ਮੈਂ ਵਾਲਿਆਂ ਨੂੰ ਤੂੰ ਕੋਈ ਥਾਂ ਹੀ ਨਹੀਂ, ਮੈਂ ਵਾਲਿਆਂ ਨੂੰ ਕੋਈ ਥਾਂ ਨਹੀਂ ਇੱਥੇ। ਸਮਝ ਗਿਆ, ਵਿਦਵਾਨ ਸੀ ਉਹ। ਕਹਿੰਦਾ ਪਾਤਸ਼ਾਹ ਜੇ ਮੈਂ ਵਾਲਿਆਂ ਨੂੰ ਥਾਂ ਨਹੀਂ ਫਿਰ ਮੇਰੀ ਮੈਂ ਤਾਂ ਮਿਟਾ ਦਿਓ ਨਾ, ਮਿਟਾਉਣ ਵਾਲਾ ਵੀ ਤਾਂ ਤੂੰ ਹੀ ਹੈ, ਮੇਰੀ ਮੈਂ ਮਿਟਾ ਦਿਓ। ਕਹਿੰਦੇ ਫਿਰ ਐਂ ਕਰ ਵੀ ਉਹ ਲੰਗਰ ਦੇ ਜੂਠੇ ਭਾਂਡੇ ਪਏ ਨੇ ਉਹ ਮਾਂਜਿਆ ਕਰ, ਉਹ ਮਾਂਜਿਆ ਕਰ। ਜਿਹੜਾ ਔਰੰਗਜ਼ੇਬ ਦੇ ਦਰਬਾਰ ਵਿੱਚ ਸਭ ਤੋਂ ਉੱਚੀ ਕੁਰਸੀ ਤੇ ਬਹਿੰਦਾ ਸੀ ਨਾ, ਜਦੋਂ ਕਲਗੀਧਰ ਦੇ ਦਰ ਤੇ ਆ, ਪਾਤਸ਼ਾਹ ਕਹਿੰਦੇ ਵੀ ਉਹ ਲੰਗਰ ਦੇ ਜੂਠੇ ਭਾਂਡੇ ਪਿਆ ਉਹ ਮਾਂਜ ਪਹਿਲਾਂ। ਕਿਉਂ? ਕਿਉਂਕਿ ਗੁਰੂ ਨੇ ਅੰਦਰਲੀ ਬਿਮਾਰੀ ਕੱਢਣੀ ਹੈ। ਮੇਰਾ ਵੈਦ ਗੁਰੂ ਗੋਵਿੰਦਾ ਹਰ ਹਰ ਨਾਮ ਔਖਦ ਮੁਖ ਦੇਵੈ ਕਾਟੈ ਜਮ ਕੀ ਫੰਦਾ। ਭਾਂਡਿਆਂ ਦੀ ਸੇਵਾ ਤੇ ਲਾਤਾ ਭਾਈ ਨੰਦ ਲਾਲ। ਇੱਕ ਦਿਨ ਕੀ ਹੋਇਆ ਨਾ, ਜਿਹੜਾ ਲਾਂਗਰੀ ਸਿੱਖ ਸੀ ਮਹਾਰਾਜ ਦਾ, ਉਹਨੇ ਥਾਲ ਪਰੋਸਿਆ ਤੇ ਭਾਈ ਨੰਦ ਲਾਲ ਦੇ ਹੱਥਾਂ ਚ ਫੜਾਤਾ। ਕਹਿੰਦੇ ਜਾ ਕਲਗੀਧਰ ਪਾਤਸ਼ਾਹ ਕੋਲ ਲੈ ਜਾ। ਸਤਿਗੁਰੂ ਜੀ ਸੰਗਤ ਵਿੱਚ ਬੈਠੇ ਨੇ, ਥਾਲ ਆਇਆ। ਜਦੋਂ ਪਾਤਸ਼ਾਹ ਜੀ ਪ੍ਰਸ਼ਾਦਾ ਛਕਣ ਲੱਗੇ ਤਾਂ ਇੱਕ ਗਰਾਹੀ ਤੋੜ ਕੇ ਗੁਰੂ ਮਹਾਰਾਜ ਨੇ, ਕੋਲ ਇੱਕ ਕੁੱਤਾ ਬੈਠਾ ਸੀ ਕੂਕਰ, ਉਹਨੂੰ ਪਾ ਦੀ। ਦੋ ਤਿੰਨ ਦਿਨ ਐਵੇਂ ਹੋਇਆ, ਭਾਈ ਨੰਦ ਲਾਲ ਜੀ ਹਰ ਰੋਜ਼ ਥਾਲ ਲੈ ਕੇ ਆਉਣ ਤੇ ਪਾਤਸ਼ਾਹ ਜੀ ਗਰਾਹੀ ਤੋੜਨ ਤੇ ਉਹ ਕੁੱਕਰ ਨੂੰ ਪਾ ਦੇਣ। ਤੇ ਇੱਕ ਦਿਨ ਲਾਂਗਰੀ ਸਿੱਖ ਨੇ ਥਾਲ ਤਿਆਰ ਕੀਤਾ, ਕਹਿੰਦਾ ਜਾਓ ਭਾਈ ਨੰਦ ਲਾਲ ਜੀ ਥਾਲ ਲੈ ਜਾਓ। ਕਹਿੰਦੇ ਮੈਂ ਨਹੀਂ ਜਾਣਾ, ਮੈਂ ਨਹੀਂ ਜਾਣਾ ਅੱਜ, ਅੱਜ ਤੂੰ ਹੀ ਜਾ, ਮੈਂ ਨਹੀਂ ਜਾਊਂਗਾ। ਜਦੋਂ ਥਾਲ ਆ ਗਿਆ ਨਾ, ਪਾਤਸ਼ਾਹ ਜੀ ਕਹਿੰਦੇ ਭਾਈ ਨੰਦ ਲਾਲ ਨਹੀਂ ਆਏ। ਕਹਿੰਦੇ ਪਾਤਸ਼ਾਹ ਜੀ ਵੀ ਅੱਜ ਉਹਨਾਂ ਨੇ ਜਵਾਬ ਦਿੱਤਾ ਵੀ ਮੈਂ ਨਹੀਂ ਜਾਣਾ। ਕਹਿੰਦੇ ਬੁਲਾਓ। ਜਦੋਂ ਆਏ ਭਾਈ ਨੰਦ ਲਾਲ ਜੀ ਵੀ ਤੁਸੀਂ ਨਹੀਂ ਆਏ। ਕਹਿੰਦੇ ਪਾਤਸ਼ਾਹ ਕੀ ਕਰਾਂ ਵੀ ਮੇਰੇ ਨਾਲੋਂ ਤਾਂ ਤੁਹਾਡਾ ਕੁੱਤਾ ਹੀ ਚੰਗਾ, ਮੇਰੇ ਨਾਲੋਂ ਤਾਂ ਇਹ ਕੂਕਰ ਹੀ ਚੰਗਾ ਜੋ ਹਰ ਰੋਜ਼ ਤੁਹਾਡੇ ਪਾਵਨ ਹੱਥਾਂ ਦੀ ਗਰਾਹੀ ਲੈ ਲੈਂਦਾ ਹੈ। ਉਹ ਮੈਨੂੰ ਤਾਂ ਉਹ ਵੀ ਨਹੀਂ ਮਿਲੀ, ਮੈਂ ਕਿੰਨੇ ਕੁ ਦਿਨ ਵੇਖਾਂ। ਪਾਤਸ਼ਾਹ ਜੀ ਕਹਿੰਦੇ ਭਾਈ ਨੰਦ ਲਾਲ ਜੀ ਕੂਕਰ ਬਣਨਾ ਬਹੁਤ ਔਖਾ, ਕੂਕਰ ਬਣਨਾ ਬਹੁਤ ਔਖਾ ਹੈ, ਇਹਨੇ ਮੰਗਿਆ ਨਹੀਂ ਮੇਰੇ ਕੋਲੋਂ, ਮੈਂ ਦੇ ਦਿੱਤਾ, ਤੇਰੇ ਅੰਦਰ ਅਜੇ ਮੰਗ ਹੈ, ਬਸ ਉਹ ਜੋ ਮੰਗਣ ਵਾਲਾ ਖਾਨਾ ਨਾ ਤੇਰਾ, ਮੈਂ ਪਹਿਲਾਂ ਉਹ ਖਤਮ ਕਰਨਾ। ਗੁਰੂ ਕੀ ਕਰਦਾ, ਅੰਦਰੋਂ ਮੰਗਣ ਵਾਲਾ ਖਾਨਾ ਹੀ ਕੱਢ ਦਿੰਦਾ, ਉਹ ਖਤਮ ਕਰਨਾ। ਤੇ ਫਿਰ ਭਾਈ ਨੰਦ ਲਾਲ ਤੇ ਹੋਈ ਕਿਰਪਾ, ਉਹਨੇ ਬਚਨ ਲਿਖਿਆ ਕਲਗੀਧਰ ਪਾਤਸ਼ਾਹ ਲਈ। ਕਹਿੰਦਾ ਪਾਤਸ਼ਾਹ ਵੀ ਤੂੰ ਬਾਦਸ਼ਾਹ ਵੀ ਹੈ, ਤੂੰ ਦਰਵੇਸ਼ ਵੀ ਹੈ, ਹੱਕ ਹੱਕ ਆਦੇਸ਼, ਗੁਰੂ ਗੋਬਿੰਦ ਸਿੰਘ ਬਾਦਸ਼ਾਹ, ਦਰਵੇਸ਼ ਗੁਰੂ ਗੋਬਿੰਦ ਸਿੰਘ, ਤੇਰੀ ਜਿਹੜੀ ਬਾਦਸ਼ਾਹੀ ਹੈ ਨਾ, ਇਹ ਸਦਾ ਹੀ ਕਾਇਮ ਹੈ, ਸਦਾ ਹੀ। ਪਰ ਇੱਕ ਦੁਨੀਆਂ ਦੇ ਬਾਦਸ਼ਾਹ ਨੇ, ਉਹ ਸਿਰ ਤੇ ਕਲਗੀਆਂ ਲਾਉਂਦੇ ਨੇ, ਸ਼ਾਹੀ ਪੁਸ਼ਾਕਾਂ ਪਾਉਂਦੇ ਨੇ, ਆਪਣੇ ਗਲਾਂ ਵਿੱਚ ਮੋਤੀਆਂ ਦੀਆਂ ਮਹਿਲਾਵਾਂ ਪਾਉਂਦੇ ਨੇ, ਰਾਜ ਸਿੰਘਾਸਨਾਂ ਤੇ ਬਹਿੰਦੇ ਨੇ, ਅਹਿਲਕਾਰ ਨੌਕਰ ਚਾਕਰ ਚੋਬਦਾਰ ਚੌਰਵਰਦਾਰ ਆਲੇ ਦੁਆਲੇ ਖੜੇ ਹੁੰਦੇ ਆ, ਉਹ ਕਚਹਿਰੀਆਂ ਲੱਗਦੀਆਂ, ਉਹ ਵੀ ਆਪਣੇ ਆਪ ਨੂੰ ਬਾਦਸ਼ਾਹ ਕਹਾਉਂਦੇ, ਪਰ ਉਹਨਾਂ ਦੀ ਸੋਭਾ ਦਾ ਤਾਂ ਓਨਾ ਕੁ ਸਮਾਂ ਹੀ ਹੈ ਜਿੰਨੀ ਦੇਰ ਤੱਕ ਉਹ ਤਾਕਤ ਤੇ ਬਹਿੰਦੇ ਨੇ, ਤੇ ਦੂਜੀ ਗੱਲ ਬਾਹਰੋਂ ਉਹ ਆਪਣੇ ਆਪ ਨੂੰ ਬਾਦਸ਼ਾਹ ਕਹਾਉਂਦੇ ਨੇ ਪਰ ਅੰਦਰੋਂ ਤਾਂ ਭਿਖਾਰੀ ਨੇ ਨਾ, ਉਹ ਅੰਦਰੋਂ ਤਾਂ ਮੰਗਦੇ ਨੇ, ਅੰਦਰੋਂ ਤਾਂ ਖਾਲੀ ਨੇ, ਪਰ ਇੱਕ ਤੂੰ ਐ ਦਾਤਾ ਜਿਹਦੇ ਬਾਹਰ ਵੀ ਸੋਭਾ ਬਹੁਤ ਹੈ ਤੇ ਜਿਹੜਾ ਅੰਦਰੋਂ ਵੀ ਭਰਿਆ ਹੋਇਆ। ਹੱਕ ਹੱਕ ਆਦੇਸ਼ ਗੁਰੂ ਗੋਬਿੰਦ ਸਿੰਘ ਬਾਦਸ਼ਾਹ, ਦਰਵੇਸ਼ ਗੁਰੂ ਗੋਬਿੰਦ ਸਿੰਘ, ਇੱਕ ਦੁਨਿਆਵੀ ਮਨੁੱਖ ਬਾਹਰੋਂ ਸੁਹੱਪਣ ਕਰ ਸਕਦਾ ਹੈ, ਬਾਹਰਲੀ ਸੁੰਦਰਤਾ ਬਣਾ ਸਕਦਾ ਹੈ, ਪਰ ਧਰਮੀ ਮਨੁੱਖ ਆਪਣੇ ਆਪ ਨੂੰ ਅੰਦਰੋਂ ਸੁੰਦਰ ਬਣਾਉਂਦਾ। ਕਿਉਂ? ਕਿਉਂਕਿ ਜਿਹੜਾ ਅਕਾਲ ਪੁਰਖ ਪਰਮਾਤਮਾ ਨਾ, ਉਹਦਾ ਉਹਦੇ ਨਾਲ ਸੰਬੰਧ ਜੁੜ ਗਿਆ। ਜੇ ਅਕਾਲ ਪੁਰਖ ਪਰਮਾਤਮਾ ਬੇਅੰਤ ਹੈ, ਸੁੰਦਰ ਹੈ, ਤਾਂ ਧਰਮੀ ਮਨੁੱਖ ਵੀ ਸ਼ੁਭ ਗੁਣਾਂ ਦੇ ਨਾਲ ਆਪਣੇ ਆਪ ਨੂੰ ਅੰਦਰੋਂ ਸੁੰਦਰ ਬਣਾ ਲੈਂਦਾ। ਜਾਪ ਸਾਹਿਬ ਦੀ ਬਾਣੀ ਸਿੱਖ ਰੋਜ਼ ਪੜ੍ਹਦਾ ਕਿ ਸਾਹਿਬ ਦਿਮਾਗ ਹੈ ਕਿ ਹੁਸਨੁਲ ਚਿਰਾਗ ਹੈ, ਕਿ ਸਾਹਿਬ ਦਿਮਾਗ ਹੈ ਕਿ ਹੁਸਨੁਲ ਚਿਰਾਗ ਹੈ, ਤੂੰ ਹੁਸਨ ਦਾ ਰੂਪ ਹੈ ਪਰਮਾਤਮਾ। ਆ ਜਿੰਨੀ ਵੀ ਸੁੰਦਰਤਾ ਹੈ, ਜੋ ਸੁੰਦਰਤਾ ਅੱਜ ਸਮੁੰਦਰਾਂ ਦੇ ਉੱਪਰ ਹੈ, ਸਮੁੰਦਰ ਦੀਆਂ ਲਹਿਰਾਂ ਤੇ, ਝਰਨਿਆਂ ਤੇ, ਪਹਾੜਾਂ ਤੇ, ਦਰਖਤਾਂ ਤੇ, ਇਹ ਜਿੰਨੀ ਵੀ ਸੁੰਦਰਤਾ ਹੈ ਨਾ, ਇਹ ਤੇਰੀ ਹੈ, ਇਹ ਤੂੰ ਦਿੱਤੀ ਹੈ, ਤੇ ਸਭ ਤੋਂ ਵੱਡਾ ਦਿਮਾਗ ਰੱਖਣ ਵਾਲਾ ਵੀ ਤੂੰ ਹੈ। ਬੜਿਆਂ ਨੇ ਯਤਨ ਕੀਤਾ ਨਾ ਆਪਣਾ ਦਿਮਾਗ ਚਲਾਉਣ ਦਾ, ਕਈਆਂ ਦਾ ਜ਼ਿਕਰ ਹੈ ਬਾਣੀ ਚ। ਹੁਣ ਹਰਨਾਕਸ਼ ਬਾਰੇ ਤਾਂ ਰੋਜ਼ ਹੀ ਪੜ੍ਹਦੇ ਹਾਂ ਆਪਾਂ, ਦਿਮਾਗ ਉਹਨੇ ਵੀ ਚਲਾਇਆ ਸੀ, ਦਿਮਾਗ ਉਹਨੇ ਵੀ ਚਲਾਇਆ ਸੀ ਆਪਣਾ। ਉਹਨੇ ਤਪੱਸਿਆ ਕਰਕੇ ਕਹਿੰਦੇ ਜੀ ਬਰ ਲੈ ਲਏ, ਬਰ ਜੋ ਉਹਨਾਂ ਦਾ ਇਤਿਹਾਸ ਕਹਿੰਦਾ ਵੀ ਨਾ ਦਿਨੇ ਮਰਾਂ, ਨਾ ਰਾਤ ਮਰਾਂ, ਨਾ ਅੰਦਰ ਮਰਾਂ, ਨਾ ਬਾਹਰ ਮਰਾਂ, ਨਾ ਮੈਨੂੰ ਕੋਈ ਮਨੁੱਖ ਮਾਰੇ, ਨਾ ਮੈਨੂੰ ਕੋਈ ਪਸ਼ੂ ਮਾਰੇ, ਇਸ ਤਰ੍ਹਾਂ ਦੇ ਉਹਨੂੰ ਕਈ ਬਰ ਲੈ ਲਏ। ਤੇ ਜਦੋਂ ਫਿਰ ਪਰਮਾਤਮਾ ਦੇ ਘਰ ਦਾ ਡਾਂਕਾ ਵੱਜਿਆ, ਉਹਦੇ ਘਰ ਦੇ ਅੰਦਰ ਉਹ ਪੁੱਤ ਪੈਦਾ ਕਰਤਾ ਜੋ ਉਹਦੇ ਵਿਰੁੱਧ ਖੜ ਗਿਆ। ਉਹ ਕਹਿੰਦਾ ਸੀ ਖੁਦਾ ਮੈਂ ਆ, ਰੱਬ ਮੈਂ ਆ, ਜਲੇ ਹਰਨਾਕਸ਼ ਥਲੇ ਹਰਨਾਕਸ਼, ਉਹਦੇ ਘਰ ਵਿੱਚ ਹੀ ਪ੍ਰਹਿਲਾਦ ਪੈਦਾ ਕਰਤਾ। ਉਹ ਕਹਿੰਦਾ ਦੁਨੀਆਂ ਤੈਨੂੰ ਖੁਦਾ ਮੰਨ ਲੂ, ਰੱਬ ਮੰਨ ਲੂ, ਮੈਂ ਨਹੀਂ ਮੰਨਦਾ ਤੈਨੂੰ, ਤੈਨੂੰ ਪਿਤਾ ਮੰਨ ਸਕਦਾ ਪਰ ਰੱਬ ਨਹੀਂ ਮੰਨਦਾ, ਰੱਬ ਉਹ ਹੈ ਜਿਹਨੇ ਤੈਨੂੰ ਪੈਦਾ ਕੀਤਾ। ਹੋਇਆ ਕੀ, ਉਹ ਅਕਾਲ ਪੁਰਖ ਪਰਮਾਤਮਾ ਉਹਨੇ ਇੱਕ ਦੇਹ ਤਿਆਰ ਕਰ ਲਈ ਆਪਣੀ, ਕਿਹੜੀ, ਅੱਧੀ ਮਨੁੱਖ ਦੀ ਤੇ ਅੱਧੋ ਹੀ ਪਸ਼ੂ ਦੀ, ਨਰ ਸਿੰਘ ਰੂਪ। ਨਰ ਸਿੰਘ, ਸਿੰਘ ਸ਼ੇਰ ਨੂੰ ਕਹਿੰਦੇ ਨੇ, ਨਰ ਮਨੁੱਖ ਨੂੰ ਕਹਿੰਦੇ ਨੇ। ਦੇਖੋ ਦਿਮਾਗ ਤਾਂ ਹਰਨਾਕਸ਼ ਨੇ ਵੀ ਚਲਾਇਆ ਸੀ ਨਾ ਆਪਣਾ, ਪਰ ਚਲਾਇਆ ਹੋਇਆ ਦਿਮਾਗ ਫੇਲ ਹੋ ਗਿਆ, ਕਿਉਂ? ਕਿਉਂਕਿ ਉਹ ਤੋਂ ਵੱਡਾ ਦਿਮਾਗ ਕਿਸੇ ਦਾ ਨਹੀਂ ਹੈ। ਕਿ ਸਾਹਿਬ ਦਿਮਾਗ ਹੈ ਕਿ ਹੁਸਨੁਲ ਚਿਰਾਗ ਹੈ, ਸਭ ਤੋਂ ਜ਼ਿਆਦਾ ਹੁਸਨ ਵੀ ਉਹਦੇ ਕੋਲ ਹੈ। ਰਹੋ ਵਿਚਾਰ, ਜਿਹੜੀ ਅਸਲੀ ਸੁੰਦਰਤਾ ਹੈ ਨਾ ਉਹ ਅੰਦਰਲੀ ਹੈ, ਨਾ ਕਿ ਬਾਹਰਲੀ। ਮੇਰਾ ਗੁਰੂ ਕਹਿੰਦਾ ਹੈ ਸੇਈ ਸੁੰਦਰ ਸੋਹਣੇ, ਸੇਈ ਸੁੰਦਰ ਸੋਹਣੇ ਕੌਣ ਸਾਧ ਸੰਗ ਜਿਨ ਬਹਿਣੇ, ਜਿਹੜੇ ਸਾਧ ਸੰਗਤ ਵਿੱਚ ਆ ਕੇ ਬਹਿ ਜਾਂਦੇ ਨੇ। ਆਏ ਕਲੰਗੀਧਰ ਪਾਤਸ਼ਾਹ, ਅਸਲੀ ਬਾਦਸ਼ਾਹ ਤਾਂ ਤੂੰ ਹੈ। ਇੱਕ ਉਹ ਪਹਾੜੀ ਰਾਜਾ ਸੀ ਜਿਹੜਾ ਗੁਰੂ ਦੀ ਬਾਹਰਲੀ ਸੋਭਤ ਨੂੰ ਦੇਖ ਕੇ ਨਾ ਲਾਲਚੀ ਹੋ ਗਿਆ ਸੀ। ਪਹਾੜੀ ਰਾਜਾ ਭੀਮ ਚੰਦ ਆਇਆ, ਜਦੋਂ ਦਰਸ਼ਨ ਕੀਤੇ ਨਾ ਕਲੰਗੀਧਰ ਦੇ, ਚੰਦਨ ਦੀ ਚੌਂਕੀ ਦੇ ਉੱਤੇ, ਚੌਮੁਖੀ ਚੌਂਕੀ ਸੀ, ਉਹਦੇ ਉੱਪਰ ਸਤਿਗੁਰਾਂ ਦੇ ਚਰਨ ਟਿਕੇ ਨੇ, ਫਿਰ ਉੱਪਰ ਚੰਦੋਆ ਝੁੱਲ ਰਿਹਾ, ਪ੍ਰਸ਼ਾਦੀ ਹਾਥੀ ਜਿਹੜੀ ਪੂਛ ਤੋਂ ਲੈ ਕੇ ਸੁੰਡ ਤੱਕ ਉਹਦੇ ਸਰੀਰ ਤੇ ਚਿੱਟੀ ਧਾਰੀ ਸੀ, ਉਹਨੂੰ ਪ੍ਰਸ਼ਾਦੀ ਹਾਥੀ ਬੋਲਦੇ। ਇਹ ਰਾਜਾ ਰਤਨ ਰਾਏ ਅਸਾਮ ਤੋਂ ਲੈ ਕੇ ਆਇਆ ਸੀ ਗੁਰੂ ਮਹਾਰਾਜ ਵਾਸਤੇ, ਕਿਉਂਕਿ ਗੁਰੂ ਤੇਗ ਬਹਾਦਰ ਮਹਾਰਾਜ ਜਦੋਂ ਅਸਾਮ ਗਏ ਸੀ ਨਾ, ਉੱਥੇ ਦਾ ਰਾਜਾ ਸੀ ਰਾਮ ਰਾਏ, ਉਹਦੇ ਘਰ ਦੇ ਵਿੱਚ ਔਲਾਦ ਨਹੀਂ ਸੀ ਹੁੰਦੀ। ਗੁਰੂ ਮਹਾਰਾਜ ਨੇ ਗੁਰੂ ਨਾਨਕ ਦੇ ਘਰ ਦੀ ਮੋਹਰ ਲਾ ਦਿੱਤੀ ਸੀ ਉਹਦੇ ਮੱਥੇ ਤੇ, ਕਹਿੰਦੇ ਘਰ ਵਿੱਚ ਸਭ ਕੁਝ ਹੈ, ਮੰਗੇ ਘਰ ਦੇ ਵਿੱਚੋਂ। ਤਾਂ ਜਦੋਂ ਰਤਨ ਰਾਏ ਪੈਦਾ ਹੋਇਆ ਉਹ ਮੋਹਰ ਇਹਦੇ ਮੱਥੇ ਤੇ ਸੀ। ਜਦੋਂ ਇੱਕ ਦਿਨ ਸ਼ੀਸ਼ੇ ਦੇ ਅੱਗੇ ਖੜ ਕੇ ਇਹਨੇ ਆਪਣਾ ਮੁੱਖ ਵੇਖਿਆ, ਆਪਣੀ ਮਾਂ ਨੂੰ ਪੁੱਛਦਾ, ਕਹਿੰਦਾ ਮਾਤਾ ਵੀ ਬਚਪਨ ਵਿੱਚ ਮੇਰੇ ਕਿਤੇ ਸੱਟ ਲੱਗੀ ਸੀ? ਕਹਿੰਦੀ ਸੱਟ ਨੀ, ਇਹ ਗੁਰੂ ਨਾਨਕ ਦੇ ਘਰ ਦੀ ਮੋਹਰ ਹੈ, ਉਥੋਂ ਬਖਸ਼ਿਸ਼ ਹੋਈ ਹੈ ਤੈਨੂੰ। ਉਹਨੇ ਸਾਰਾ ਇਤਿਹਾਸ ਪੁੱਛਿਆ ਆਪਣੀ ਮਾਂ ਤੋਂ, ਹੁਣ ਕਿਤੇ? ਕਹਿੰਦੇ ਆਨੰਦਪੁਰ ਸਾਹਿਬ ਜਾ, ਉਹ ਗੁਰੂ ਦਾ ਪੁੱਤਰ ਹੈ ਜਿਹੜੇ ਗੁਰੂ ਤੋਂ ਤੇਰੀ ਬਖਸ਼ਿਸ਼ ਹੋਈ ਹੈ। ਇਹ ਫਿਰ ਆਇਆ ਸੀ ਅਸਾਮ ਤੋਂ ਲੈ ਕੇ ਇਹ ਪਟਾਵਾਂ, ਚੰਦਨ ਦੀ ਚੌਂਕੀ, ਪੰਜ ਕਲਾ ਸ਼ਸਤਰ, ਸ਼ਸਤਰ ਇੱਕ ਸੀ, ਇੱਕ ਬਟਨ ਦੱਬੀਏ ਉਹਦੇ ਵਿੱਚੋਂ ਬਰਸ਼ੀ ਬਣ ਜਾਂਦੀ ਸੀ, ਗਦਾ ਬਣ ਜਾਂਦਾ ਸੀ, ਚਾਕੂ ਬਣ ਜਾਂਦਾ ਸੀ, ਕਦੇ ਪਿਸਤੌਲ ਬਣ ਜਾਂਦਾ ਸੀ, ਉਹਨੂੰ ਕਹਿੰਦੇ ਸੀ ਪੰਜ ਕਲਾ ਸ਼ਸਤਰ। ਪ੍ਰਸਾਦੀ ਹਾਥੀ, ਚੰਦਨ ਦੀ ਚੌਂਕੀ, ਮੋਤੀਆਂ ਦੀ ਮਾਲਾ, ਇਹ ਸਾਰਾ ਕੁਝ ਲੈ ਕੇ ਰਤਨ ਰਾਏ ਪਹੁੰਚਿਆ ਸੀ। ਜਦੋਂ ਭੀਮ ਚੰਦ ਨੇ ਵੇਖਿਆ ਨਾ, ਉਹ ਲਵਾਏ ਮਾਨ ਹੋ ਗਿਆ ਗੁਰੂ ਦੀ ਬਾਹਰਲੀ ਸੋਭਾ ਨੂੰ ਵੇਖ ਕੇ। ਉਹਨੇ ਗੁਰੂ ਨੂੰ ਬਾਹਰੋਂ ਵੇਖ ਲਿਆ ਪਰ ਗੁਰੂ ਨੂੰ ਅੰਦਰੋਂ ਨਹੀਂ ਵੇਖਿਆ। ਜੇ ਗੁਰੂ ਨੂੰ ਅੰਦਰੋਂ ਵੇਖ ਲੈਂਦਾ, ਇਹ ਉਹੀ ਗੁਰੂ ਹੈ ਜੋ ਆਨੰਦਪੁਰ ਸਾਹਿਬ ਦੀ ਧਰਤੀ ਤੇ ਇੱਕ ਤਾਕਤ ਤੇ ਬਹਿੰਦੇ ਨੇ, ਕਲੰਗੀ ਲਾਉਂਦੇ ਨੇ ਤੇ ਉੱਪਰ ਚੰਦੂਆ ਚੁੱਲਦਾ, ਚੌਰ ਬਰਦਾਰ ਹੁੰਦਾ, ਉਦੋਂ ਵੀ ਆਨੰਦ ਵਿੱਚ, ਜੇ ਚਮਕੌਰ ਦੀ ਗੜੀ ਵਿੱਚ ਪੁੱਤਰਾਂ ਦੀਆਂ ਲਾਸ਼ਾਂ ਪਈਆਂ ਨੇ ਤੇ ਉਦੋਂ ਵੀ ਆਨੰਦ ਵਿੱਚ, ਜੇ ਆਪਣੇ ਪੁੱਤਰਾਂ ਦੀ ਸ਼ਹਾਦਤ ਬਾਰੇ ਸੁਣਦੇ ਉਦੋਂ ਵੀ ਆਨੰਦ ਵਿੱਚ, ਜੇ ਦਿੱਲੀ ਤੋਂ ਪਿਤਾ ਦਾ ਕੱਟਿਆ ਹੋਇਆ ਸੀਸ ਝੋਲੀ ਵਿੱਚ ਪੈਂਦਾ ਉਦੋਂ ਵੀ ਆਨੰਦ ਵਿੱਚ, ਜੇ ਮਾਛੀਵਾੜੇ ਦੇ ਜੰਗਲ ਵਿੱਚ ਟਿੰਡ ਦਾ ਸਰਾਣਾ ਲਾ ਕੇ ਸੁੱਤੇ, ਨਾ ਤਲਾਈ, ਨਾ ਰਜਾਈ, ਨਾ ਵਿਛਾਈ, ਨਾ ਤਾਜ, ਨਾ ਤਖਤ, ਨਾ ਬਾਜ, ਨਾ ਪੈਰੀ ਜੋੜਾ, ਨਾ ਹੇਠ ਘੋੜਾ, ਤੇ ਉਦੋਂ ਵੀ ਆਨੰਦ ਵਿੱਚ। ਇਹ ਉਹ ਆਨੰਦ ਹੈ ਧਰਮ ਦੀ ਦੁਨੀਆਂ ਵਿੱਚੋਂ ਮਿਲਦਾ ਹੈ, ਜੋ ਸਾਡੇ ਅੰਦਰਲੇ ਖੇੜੇ ਨੂੰ, ਅੰਦਰਲੇ ਆਨੰਦ ਨੂੰ, ਅੰਦਰਲੇ ਰਸ ਨੂੰ ਉਜਾਗਰ ਕਰਦਾ। ਵਿਚਾਰ ਸ਼ੁਰੂ ਕੀਤੀ ਸੀ ਕਿ ਅੱਜ ਦਾ ਮਨੁੱਖ ਆਪਣੇ ਅੰਦਰ ਨਾਲੋਂ ਟੁੱਟ ਚੁੱਕਿਆ, ਤਾਂ ਕਰਕੇ ਇਸ ਦੀ ਜ਼ਿੰਦਗੀ ਵਿੱਚ ਸੋਗ ਨੇ, ਦੁੱਖ ਨੇ, ਝੋਰੇ ਨੇ, ਕਲ ਕਲੇਸ਼ ਨੇ, ਪਰ ਜਿਹੜਾ ਅੰਦਰ ਨਾਲ ਜੁੜ ਜਾਂਦਾ ਉਹ ਅਗੰਮੀ ਆਨੰਦ ਇਹਨੂੰ ਮਿਲ ਜਾਂਦਾ, ਜੋ ਕਦੇ ਚਰਖੜੀਆਂ ਤੇ, ਤਪਦੀਆਂ ਲੋਹਾਂ ਤੇ, ਉਬਲਦੀਆਂ ਦੇਗਾਂ ਵਿੱਚ ਵੀ ਖਤਮ ਨਹੀਂ ਹੁੰਦਾ। ਇੰਨੀਆਂ ਬੇਨਤੀਆਂ ਪ੍ਰਵਾਨ ਹੋਈਆਂ, ਬੇਅੰਤ ਭੁੱਲਾਂ ਸਤਿਗੁਰੂ ਜੀ, ਸਤਿਗੁਰਾਂ ਦੀ ਸਾਜੀ ਨਵਾਜੀ ਸੰਗਤ ਬਖਸ਼ਣ ਯੋਗ ਬਖਸ਼ ਲੈਣਾ ਆਓ। ਗੁਰੂ ਘਰ ਦੇ ਕੀਰਤਨੀਏ ਅਤਿ ਸਤਿਕਾਰਯੋਗ ਵੀਰ ਭਾਈ ਸਤਨਾਮ ਸਿੰਘ ਜੀ ਹਜੂਰੀ ਰਾਗੀ ਗੁਰਦੁਆਰਾ ਸ੍ਰੀ ਸੀਸਗੰਜ ਸਾਹਿਬ ਦਿੱਲੀ ਵਾਲੇ ਗੁਰਬਾਣੀ ਕੀਰਤਨ ਰਾਹੀਂ ਗੁਰੂ ਚਰਨਾਂ ਨਾਲ ਸਾਂਝ ਪਵਾਉਣਗੇ, ਸਮੇਂ ਦਾ ਲਾਹਾ ਪ੍ਰਾਪਤ ਕਰੀਏ ਜੀ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।